ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਬੈਠੇ ਕੀਰਤਨ ਦਾ ਰੰਗ ਰਸ ਮਾਣੀ ਗੁਰੂ ਰੂਪ ਸਾਧ ਸਿੰਘ ਜੀ ਫਤਿਹ ਨਾਲ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਗੁਰਬਾਣੀ ਵਿਚਾਰ ਵਿੱਚ ਸੇਵਾ ਵਿਸ਼ੇ ਉੱਪਰ ਮਹਾਂਪੁਰਖਾਂ ਨੇ ਸੇਵਾ ਉੱਪਰ ਤਿੰਨ ਲੇਖ ਲਿਖੇ ਹਨ, ਤੀਸਰਾ ਭਾਗ ਆਪਣਾ ਸਾਂਝ ਕਰਨ ਲੱਗੇ ਹਾਂ ਇਲਾਹੀ ਸੇਵਾ ਬਾਰੇ ਕਿ ਇਲਾਹੀ ਸੇਵਾ ਕੀ ਹੈ, ਕਿਵੇਂ ਕਰਵਾਈ ਜਾਂਦੀ ਹੈ, ਪਰਮਾਤਮਾ ਵੱਲੋਂ ਕੌਣ ਕਰਦੇ ਹਨ, ਇਹਦਾ ਵਿਸਤਾਰ ਸਹਿਤ ਜ਼ਿਕਰ ਹੈ। ਆਪਾਂ ਧਿਆਨ ਨਾਲ ਸੁਣੀਏ। ਸੇਵਾ ਭਾਗ ਤੀਜਾ, ਅਕਾਲ ਪੁਰਖ ਦੇ ਹੁਕਮ ਦਾ ਭਾਣਾ ਮੰਨਣਾ ਹੀ ਇਲਾਹੀ ਸੇਵਾ ਹੈ। ਅਕਾਲ ਪੁਰਖ ਦੇ ਹੁਕਮ ਦਾ ਭਾਣਾ ਮੰਨਣਾ ਹੀ ਇਲਾਹੀ ਸੇਵਾ ਹੈ। ਨਾਨਕ ਘਰ ਦਾ ਬੈਖਰੀਤ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਮੁਰਦਾ ਹੋ ਕੇ, ਮੁਰੀਦ ਬਣ ਕੇ, ਪਾਖਾਕ ਹੋ ਕੇ, ਮਣੀ ਮਨੂਰੀ ਛੱਡ ਕੇ, ਆਪਾ ਵਾਰ ਕੇ ਹੁਕਮ ਮੰਨਣਾ ਹੀ ਇਲਾਹੀ ਮੰਡਲ ਦੀ ਆਤਮਿਕ ਸੇਵਾ ਹੈ। ਸਤਿਗੁਰ ਕਾ ਪਾੜਾ ਮੰਨ ਲਈ ਵਿੱਚੋਂ ਆਪ ਗਵਾਏ, ਇਹ ਸੇਵਾ ਚਾਕਰੀ ਨਾਮ ਵਸੇ ਮੰਨਿਆਏ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ, ਹੁਕਮ ਬੂਝੇ ਸੋ ਸੇਵਕ ਕਹੀਏ, ਬੁਰਾ ਭਲਾ ਦੁਇ ਸੰਸਰ ਸਹੀਏ। ਪ੍ਰੇਮ ਭਾਵਨਾ ਦੀ ਸੇਵਾ ਇਲਾਹੀ ਮੰਡਲ ਵਿੱਚ ਨਿਰਵਾਣ, ਨਿਰਮਲ, ਨਿਸ਼ਕਾਮ ਆਤਮਿਕ ਸੇਵਾ ਸਤਿਗੁਰੂ ਦੇ ਪ੍ਰੀਤ ਪਿਆਰ ਪ੍ਰੇਮ ਸਵਪਨਾ ਦੇ ਚਾਉ ਅਤੇ ਉਮਾਹ ਵਿੱਚ ਹੀ ਹੋ ਸਕਦੀ ਹੈ। ਸੰਤ ਸੇਵਾ ਕਰ ਭਾਵਨੀ ਲਾਈਏ, ਤਿਆਗ ਮਾਨ ਹਠੀਲਾ। ਹਰ ਕੀ ਸੇਵਾ ਚਾਕਰੀ ਸੱਚੇ ਸ਼ਬਦ ਪਿਆਰ, ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੇ ਪਿਆਰ, ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ। ਨਦਰ ਕਰੇ ਜਿਸ ਆਪੜੀ, ਤਿਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵਾ ਲੱਗਿਆ ਪੌਦਲ ਤਰੇ ਸੰਸਾਰ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹ, ਗੁਰੂ ਕੀ ਸੇਵਾ ਕੌਣ ਕਰ ਸਕਦੇ ਹਨ, ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁੱਖ ਮੇਟ ਮਿਲਾਏ। ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਤੇਰੀ ਸੇਵਾ ਸੋ ਕਰੇ ਜਿਸ ਨੂੰ ਲੈ ਤੂੰ ਲਾਈ, ਹਰ ਕੀ ਸੇਵਾ ਲਾਏ ਸੋਈ ਜਨ ਲਾਗੇ। ਜਿਸ ਨੂੰ ਲਾਏ ਲੈ ਸੋ ਸੇਵਕ ਜਿਸ ਵਟ ਭਾਗ ਮਥਾਇੜਾ, ਕਰਮ ਹੋਵੇ ਤਾਂ ਸੇਵਾ ਕਰੇ ਗੁਰ ਪ੍ਰਸਾਦੀ ਜੀਵਤ ਮਰੇ, ਤੇਰੇ ਹੁਕਮ ਪਵੇ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ। ਇਹ ਇਲਾਹੀ ਸੇਵਾ ਕਿਵੇਂ ਕੀਤੀ ਜਾਂਦੀ ਹੈ? ਹਰ ਕੀ ਟਹਿਲ ਕਮਾਵੜੀ ਜਪੀਏ ਪ੍ਰਭ ਕਾ ਨਾਮ, ਐਨ ਇਸ ਨਾਮ ਸੰਤੋਖੀਆ ਸੇਵਾ ਸਚ ਪਾਈ, ਕਰ ਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰਹਿਣ ਜਾਗੀਏ। ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਏ, ਪਾਣੀ ਪੱਖਾ ਪੀਸੋ ਸੰਤ ਆਗੇ, ਗੁਣ ਗੋਬਿੰਦ ਜਸ ਗਾਈ। ਗੁਰਬਾਣੀ ਵਿੱਚ ਗੁਰੂ ਦੇ ਸੇਵਕ ਦੀ ਇਉਂ ਵਡਿਆਈ ਕੀਤੀ ਗਈ ਹੈ, ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ। ਸਤਿਗੁਰ ਸੇਵਨ ਸੇ ਧਨਵੰਤੇ, ਐਥੇ ਉਥੇ ਨਾਮ ਸਮਾਵਣਿਆ, ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਬਲਿਹਾਰੀ। ਗੁਰ ਕੇ ਸੇਵਕ ਸਤਿਗੁਰ ਪਿਆਰੇ, ਓਏ ਵੈਸੇ ਤਖਤ ਸੋ ਸ਼ਬਦ ਵਿਚਾਰੇ। ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ। गुर का सेवक साथ संग पाए, गुर करदा नित जी दानाए। जिन जिन गुरमुख सेविया तिन सब सुख पाई, ओए आप तरिया कुटुंब स्यों सब जगत चितराई। हर सेवे सो हर का लोग, साथ सहज कदे न होवे सो। सेवा बगैर भगती नहीं हो सकती, ते भगती ही सतगुरु की सेवा है। नाम दृढ़ कर भगत हर की, पली प्रभ की सेव। सेवट भागी जे गुर सेवा लाए, अनदिन भगत सचनाम दिड़ाए। यह भगत सच्चे स्यों सिलिव लागे, बिन सेवा भगत ना होई। गुर सेवा बिन भगत ना होई, क्यों कर चीनिस आपे। गुर सेवा बिन भगत ना होई, अनेक जतन करे जे कोई। सो सिमरन करना अथवा नाम जपना या शब्द की कमाई करनी ही ये इलाही सेवा है। सिमरन करना अथवा नाम जपना या शब्द कमाई करनी ही इलाही सेवा है। हर की टहल कमावड़ी, जपिए प्रभ का नाम। सतगुर सेवन अपना, पूरे शब्द विचार। गुरमुख सेवा थाए पवे, उन्मन तत् कमाओ। सेवा सुरत शब्द विचार, जप तप संजम होमे मार। गुरबाणी दियां उपर लिखियां पंक्तियां तो स्पष्ट है कि सतगुरु की सेवा कठिन है, गाखड़ी खेल है, सेवा है। सतगुरु की सेवा कठिन अते गाखड़ी सेवा है। हस्ती सिर जो अंकस है, एरन जो सिर दे, मन तन आगे राके ऊ भी सेव करे। यूं गुरमुख आप निवारिए, सब राज सिष्ट काले। सतगुर की सेवा गाखड़ी, सिर दीजे आप गवाए। शब्द मरे फिर ना मरे, ता सेवा पवे सब थाए। नानक सेवक सोई आखिए, जो सिर तरे उतार। गुरु पीरा की चाकरी, महाकरणी सुखसार। असल विच इहो जी कठिन गाखड़ी महाकरणी आत्मिक सेवा कोई विरले बख्शे हुए मरजीवड़े गुरमुख प्यारे ही करदे हन। गुर की सेवा गुर भगत है, विरला पाए कोई। कोट मदे को विरला सेवक, और सगले व्यवहारी ऐसे। ऐसो जन विरले संसारे, ऐसो जन विरले है सेवक, जो तत जोग को बेते। जिस मस्तक गुर तरिया हाथ, कोट मदे को विरला दास। सेवा कई किस्म दी है, जो बेअंत रंगा रेखा दे वलवलिया दे अधीन कीती जांदी है। ये भावनावां ते वलवले कई रूपा रंगा सरूपा विच प्रगट अते प्रकाशित होंदे हन। साडे सारे ख्याल, चितवनियां, कर्म, धर्म, नेकियां, सेवा, कालना, परमारथ, पाठ पूजा, दान पुन, जीवन कई किस्म दियां भावनावां दे अधीन परवृत हन। गुरबाणी तुरों इलाही मंडल विचों सतगुरां दे अत सूखम अनुभवी भावनावां दा प्रकाश है। इसे लई माइकी मंडल दे ठुल्ली बुद्धि वाले जीव गुरबाणी दे भावक अर्थ, अनुभवी भेद, आत्मिक तत् ज्ञान नूं समझ बूझ चीन नहीं सकते। इसे कारण सानू सीमित बुद्धि वालियां नू समझाउन अते सेध देण लई गुरबाणी अते भाई गुरदास जी दियां रचनावां द्वारा अनेकां माइकी मंडल दे उदाहरण दिते गए हन। पर ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਧੰਦਿਆਂ ਵਿੱਚ ਇਤਨੇ ਗਲਤਾਨ ਹਾਂ ਕਿ ਇਹਨਾਂ ਪ੍ਰਤੱਖ ਕੁਦਰਤੀ ਉਦਾਹਰਣਾਂ ਨੂੰ ਵਿਚਾਰਨ ਜਾਂ ਸਮਝਣ ਦੀ ਸਾਨੂੰ ਫੁਰਸਤ ਹੀ ਨਹੀਂ, ਨਾ ਹੀ ਲੋੜ ਪਾਸਦੀ ਹੈ। ਇਹਨਾਂ ਅਨੇਕਾਂ ਕੁਦਰਤੀ ਮਿਸਾਲਾਂ ਵਿੱਚੋਂ ਇੱਕ ਮਿਸਾਲ ਨੂੰ ਮਾਂ ਮਮਤਾ ਦੇ ਅਧੀਨ ਬੱਚੇ ਦੀ ਸੇਵਾ ਬਾਬਤ ਪਿਛਲੇ ਲੇਖ ਵਿੱਚ ਵੇਰਵੇ ਸਹਿਤ ਬਿਆਨ ਕੀਤਾ ਜਾ ਚੁੱਕਾ ਹੈ। ਹੁਣ ਇੱਥੇ ਕੁਝ ਹੋਰ ਢੁਕਵੀਆਂ ਅਤੇ ਸਿੱਖਿਆਦਾਇਕ ਸੇਵਾ ਭਾਵ ਦੀਆਂ ਮਿਸਾਲਾਂ ਪੇਸ਼ ਕੀਤੀਆਂ ਜਾਂਦੀਆਂ। ਹਰ ਇੱਕ ਦਰਖਤ ਇੱਕ ਨਿੱਕੇ ਜਿਹੇ ਬੀਜ 'ਚ ਉਪਜਦਾ ਹੈ। ਉਸ ਬੀਜ ਨੂੰ ਧਰਤੀ ਵਿੱਚੋਂ ਜੀਵਨ ਰੋਂ ਮਿਲਦੀ ਹੈ, ਜਿਸ ਨਾਲ ਉਹ ਉਪਜਦਾ, ਵਧਦਾ, ਫੁੱਲਦਾ ਅਤੇ ਫਲਦਾ ਹੈ। ਦਰਖਤ ਵਿੱਚ ਸੀਮਤ ਬੁੱਧੀ ਹੋਣ ਕਾਰਨ ਉਹ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸਹਿ ਸੁਭਾਈ ਪਰਵਕਾਰ ਅਤੇ ਨਿਸ਼ਕਾਮ ਸੇਵਾ ਕਰੀ ਜਾਂਦਾ ਹੈ। ਉਹ ਆਪ ਮੀਂਹ, ਹਨੇਰੀ, ਚੱਕੜ, ਝਾਂਗੀ, ਗਰਮੀ, ਸਰਦੀ ਸਹਾਰਦਾ ਹੋਇਆ ਸਾਨੂੰ ਆਪਣੀ ਛੱਤਰ ਛਾਇਆ ਹੇਠ ਇਹਨਾਂ ਤੋਂ ਬਚਾਉਂਦਾ ਹੈ। ਆਪ ਕੜਕਦੀ ਧੁੱਪ ਸਹਾਰਦਾ ਹੈ ਅਤੇ ਸਾਨੂੰ ਛਾਂ ਦਿੰਦਾ ਹੈ, ਫੁੱਲ ਅਤੇ ਫਲ ਦਿੰਦਾ ਹੈ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦਾ। ਕੋਈ ਮੁਸਲਮਾਨ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ ਕਿ ਕੋਈ ਈਸਾਈ, ਕੋਈ ਪੁੰਨੀ ਹੈ ਕਿ ਪਾਪੀ ਹੈ, ਕਿ ਬ੍ਰਾਹਮਣ ਹੈ ਕਿ ਚੰਡਾਲ ਹੈ, ਉਹ ਸਹਿਜ ਸੁਭਾਏ ਸਭਨਾਂ ਦੀ ਸੇਵਾ ਕਰੀ ਜਾਂਦਾ ਹੈ। ਇਸ ਦੇ ਉਲਟ ਅਸੀਂ ਉਸ ਦਰਖਤ ਉੱਤੇ ਜ਼ੁਲਮ ਕਰਦੇ ਹਾਂ, ਦਾਤਣਾ ਤੋੜਦੇ ਹਾਂ, ਫੁੱਲ ਅਤੇ ਫਲ ਤੋੜਦੇ ਹਾਂ, ਉਹ ਫਿਰ ਵੀ ਕੋਈ ਸ਼ਿਕਾਇਤ ਨਹੀਂ ਕਰਦਾ ਅਤੇ ਇਲਾਹੀ ਰਜ਼ਾ ਵਿੱਚ ਮਸਤ ਹੋਇਆ ਆਪਾ ਵਾਰੀ ਜਾਂਦਾ ਹੈ। ਉਸਨੂੰ ਕੱਟ ਵੱਢ ਕੇ ਅਸੀਂ ਉਸਦੀਆਂ ਲੱਕੜੀਆਂ ਅਤੇ ਬਾਲਣ ਬਣਾਉਂਦੇ ਹਾਂ, ਫਿਰ ਵੀ ਉਹ ਸਾਨੂੰ ਨਿਗ ਦਿੰਦਾ ਹੈ। ਜਦ ਸੁੱਕ ਜਾਂਦਾ ਹੈ ਤਾਂ ਵੀ ਅਸੀਂ ਵੱਢ ਕੱਟ ਚੀਰ ਰੰਦ ਕੇ ਆਪਣੇ ਲਾਭ ਲਈ ਵਰਤਦੇ ਹਾਂ। ਉਹ ਆਪਣੇ ਉੱਤੇ ਇਤਨੀਆਂ ਤਕਲੀਫਾਂ ਦਾ ਜ਼ੁਲਮ ਸਹਾਰਦਾ ਹੋਇਆ ਆਪਣਾ ਆਪਾ ਵਾਰੀ ਜਾਂਦਾ ਹੈ ਅਤੇ ਸਹਿਜ ਸੁਭਾਏ ਨਿਸ਼ਕਾਮ ਸੇਵਾ ਕਰੀ ਜਾਂਦਾ ਹੈ, ਫਿਰ ਵੀ ਕੋਈ ਸ਼ਿਕਾਇਤ ਅਤੇ ਅਹਿਸਾਨ ਨਹੀਂ ਕਰਦਾ। ਇਸੇ ਤਰ੍ਹਾਂ ਗੁਲਾਬ ਦੇ ਫੁੱਲ ਨੂੰ ਲੈ ਲਓ, ਉਹ ਧਰਤੀ ਵਿੱਚੋਂ ਇਲਾਹੀ ਜੀਵਨ ਰੋਂ ਰਾਹੀਂ ਸੁੰਦਰਤਾ, ਕੋਮਲਤਾ ਮਹਿਕ ਲੈਂਦਾ ਹੋਇਆ ਜਦ ਜੋਬਨ 'ਤੇ ਆ ਕੇ ਖਿੜਦਾ ਹੈ, ਤੂੰ ਆਪਣਾ ਆਪਾ ਅਰਥਾਤ ਸੁੰਦਰਤਾ, ਕੋਮਲਤਾ, ਖੁਸ਼ਬੂ ਵੰਡਣੀ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਸਦੇ ਆਪੇ ਦੇ ਗੁਣ ਉਸ ਵਿੱਚ ਸਮਾਉਂਦੇ ਨਹੀਂ ਅਤੇ ਡੁੱਲ ਡੁੱਲ ਕੇ ਪੈਂਦੇ ਹਨ। ਇਉਂ ਉਹ ਆਪਣਾ ਆਪਾ ਦਿਨ ਰਾਤ ਵੰਡੀ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਜੇਕਰ ਉਸਦੀਆਂ ਕੋਮਲ ਪੰਖੜੀਆਂ ਨੂੰ ਤੋੜ ਮਰੋੜ ਕੇ ਮਲ ਦਲ ਦਈਏ ਜਾਂ ਅੱਗ ਉੱਪਰ ਉਬਾਲ ਕੇ ਅਤਰ ਬਣਾ ਲਈਏ ਤਾਂ ਵੀ ਇਤਨੇ ਕਸ਼ਟ ਅਤੇ ਜ਼ੁਲਮ ਸਹਾਰਦਾ ਹੋਇਆ ਫੁੱਲ ਆਪਣੇ ਆਪੇ ਨੂੰ ਵੰਡਣ ਤੋਂ ਸੰਕੋਚ ਨਹੀਂ ਕਰਦਾ, ਕਿਉਂਕਿ ਉਸ ਵਿੱਚ ਇਲਾਹੀ ਪਾਣੀ ਦੀ ਰਵਾਨਗੀ ਅਨੁਸਾਰ ਆਪਾ ਵੰਡਣ ਦਾ ਚਾਹ ਅਤੇ ਉਹ ਮਹਾ ਬਣਿਆ ਰਹਿੰਦਾ ਹੈ। ਕਿਸੇ ਰੋਸ, ਸ਼ਿਕਾਇਤ ਜਾਂ ਬਦਲੇ ਦੀਆਂ ਭਾਵਨਾਵਾਂ, ਨੀਵੀਆਂ ਭਾਵਨਾਵਾਂ ਤੋਂ ਬਗੈਰ ਫੁੱਲ ਨਿਰੋਲ ਅਤੇ ਨਿਰਵਾਣ ਇਲਾਹੀ ਹੁਕਮ ਦੀ ਕਾਰ ਜਾਂ ਸੇਵਾ ਕਰਦਾ ਹੋਇਆ ਗੁਰਬਾਣੀ ਦੇ ਉਸ ਉਪਦੇਸ਼ ਨੂੰ ਆਪ ਗਵਾਏ ਸੇਵਾ ਕਰੇ ਨੂੰ ਸਹੀ ਤੌਰ 'ਤੇ ਕਮਾ ਰਿਹਾ ਹੈ। ਇਸੇ ਤਰ੍ਹਾਂ ਫੁੱਲ ਆਪਣੀ ਅੰਤਰੀਵ ਰਸ, ਰੰਗ, ਖੁਸ਼ਬੋ ਅਤੇ ਸਰੂਰ ਵਿੱਚ ਅਲਮਸਤ ਮਤਵਾਰਾ ਹੋ ਕੇ ਇਲਾਹੀ ਜੋਬਨ ਦੀ ਖੁਮਾਰੀ ਵਿੱਚ ਖੀਵਾ ਹੋ ਕੇ ਡੁੱਲ ਡੁੱਲ ਪੈਂਦਾ, ਆਪਾ ਵਾਰਦਾ, ਜੋਬਨ ਵੰਡਦਾ, ਹੁਕਮ ਕਮਾਉਂਦਾ, ਸਹਿਜ ਖੇਲ ਖੇਲਦਾ, ਪਿਆਰ ਸੁਪਨਾ ਵਿੱਚ ਕਹਨਾ ਦੀ ਸ਼ਕਾਮ ਸੇਵਾ ਕਰਦਾ ਹੋਇਆ ਆਪਣਾ ਜੀਵਨ ਸਫਲ ਕਰ ਰਿਹਾ ਹੈ। ਅਤੇ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਨੂੰ ਸਹਿਜ ਸੁਭਾਏ ਅਣਜਾਣੇ ਅਤੇ ਅਬੋਲੀ ਮਨ ਤੱਕ ਕਮਾ ਰਿਹਾ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ, ਸਸਤਰ ਤੀਖਣ ਕਾਠ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਹਾਂ ਕੋਲੇ ਸਵਾਰਿਓ, ਤਿਲ ਨਾ ਦੀਨੋ ਦੋਸ਼। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਸੋ ਇਹਨਾਂ ਉਦਾਹਰਣਾਂ ਵਿੱਚੋਂ ਦਰਖਤ ਅਤੇ ਫੁੱਲ ਵਿੱਚ ਠੁੱਲੀ ਚੇਤਨਤਾ ਅਤੇ ਸੀਮਤ ਬੁੱਧੀ ਹੋਣ ਕਾਰਨ ਉਹ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਅਣਜਾਣੇ ਅਤੇ ਸਹਿ ਸੁਭਾਏ ਹੀ ਕਾਇਨਾਤ ਦੀ ਸੇਵਾ ਕਰ ਰਹੇ ਹਨ, ਜਿਸ ਕਾਰਨ ਉਹਨਾਂ ਨੂੰ ਆਪਣੀ ਸੇਵਾ ਦਾ ਅਹਿਸਾਸ ਨਹੀਂ ਹੁੰਦਾ ਅਤੇ ਹੋਮੇ ਦੀ ਭਾਵਨਾ ਵੀ ਨਹੀਂ ਹੁੰਦੀ। ਇਸ ਕਰਕੇ ਉਹਨਾਂ ਦੀ ਇਸ ਭੋਲੇ ਪਾਏ ਸੇਵਾ ਨਿਰਵਾਣ ਅਤੇ ਨਿਸ਼ਕਾਮ ਹੁੰਦੀ ਹੈ, ਜਿਸ ਨਾਲ ਉਹਨਾਂ ਦੇ ਕਲਿਆਣ ਅਤੇ ਆਤਮਿਕ ਤਰੱਕੀ ਹੁੰਦੀ ਜਾਂਦੀ ਹੈ। ਪਰ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਸੂਖਮ ਚੇਤਨਤਾ ਅਤੇ ਤੀਖਣ ਬੁੱਧੀ ਬਖਸ਼ੀ ਹੈ, ਜਿਸ ਦੀਆਂ ਸੂਖਮ ਭਾਵਨਾਵਾਂ ਦੇ ਅਧੀਨ ਉਹ ਸੇਵਾ ਕਰਦਾ ਹੈ। ਐਸੀ ਸੇਵਾ ਦੇ ਤਹਿ ਵਿੱਚ ਹਉਮੈ ਦਾ ਭਰਮ ਭੁਲਾਵਾ, ਸਵਾਰਥ ਅਤੇ ਮੈਂ ਮੇਰੀ ਦੀ ਅੰਸ਼ ਕੰਮ ਕਰਦੀ ਹੈ। ਇਸੇ ਕਾਰਨ ਇਨਸਾਨ ਦੀ ਸੇਵਾ ਨਿਰਵਾਣ ਅਤੇ ਨਿਸ਼ਕਾਮ ਨਹੀਂ ਕਹੀ ਜਾ ਸਕਦੀ। ਹਉਂ ਧਾਰੀ ਸੇਵਾ ਇਹ ਮਾਇਕੀ ਦੁਨੀਆ ਦੇ ਕਾਰਮਿਕ ਕਸੂਨ ਕਾਨੂੰਨ ਦੇ ਅਧੀਨ ਪ੍ਰਵਿਰਤ ਹੁੰਦੀਆਂ ਹਨ, ਜਿਸ ਨਾਲ ਅਸੀਂ ਕਰਮਬੱਧ ਹੋ ਕੇ ਨਤੀਜੇ ਭੁਗਤਦੇ ਹਾਂ ਅਤੇ ਆਤਮਿਕ ਮੰਡਲ ਸਾਡੀ ਕਲਿਆਣ ਵੀ ਨਹੀਂ ਹੋ ਸਕਦੀ। ਮਾਂ ਦੀ ਆਪਣੇ ਬੱਚੇ ਲਈ ਸੇਜ ਅਤੇ ਅਲੌਕਿਕ ਸੇਵਾ ਭਾਵੇਂ ਬੜੀ ਕਠਿਨ ਅਤੇ ਆਪਾ ਵਾਰਨ ਵਾਲੀ ਹੈ, ਪਰ ਇਸ ਦੇ ਪਿੱਛੇ ਮੈਂ ਮੇਰੀ ਦੀ ਅਪਣਤ ਹੁੰਦੀ ਹੈ। ਉਹ ਐਸੀ ਸੇਵਾ ਗੁਆਂਢੀਆਂ ਦੇ ਬੱਚੇ ਦੀ ਨਹੀਂ ਕਰ ਸਕਦੀ। ਇਸ ਲਈ ਮਾਂ ਦੀ ਸੇਵਾ ਕਾਰਮਿਕ ਕਾਨੂੰਨ ਅੰਦਰ ਆਉਂਦੀ ਹੈ, ਕਿਉਂਕਿ ਬੱਚੇ ਨੂੰ ਆਪਣਾ ਸਮਝ ਕੇ ਮੋਹ ਵਿੱਚ ਫਸ ਜਾਂਦੀ ਹੈ ਅਤੇ ਇਸੇ ਮੋਹ ਵਿੱਚ ਗਲਤਾਨ ਹੋ ਕੇ ਮਾਂ ਪਿਆਰ ਵਿੱਚ ਇਲਾਹੀ ਦਾਤ ਨੂੰ ਭੁੱਲ ਜਾਂਦੀ ਹੈ, ਜੋ ਬੱਚੇ ਦੀ ਪਰਵਰਿਸ਼ ਲਈ ਉਸਦੇ ਹਿਰਦੇ ਵਿੱਚ ਬੱਚੇ ਦੇ ਜਨਮ ਵੇਲੇ ਉਪਜੀ ਸੀ। ਜੇਕਰ ਮਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਉਪਜੀ ਮਾਂ ਪਿਆਰ ਦੀ ਭਾਵਨਾ ਦੇ ਸੋਮੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਬੱਚੇ ਦੀ ਪਾਲਣਾ ਕਰਦੀ ਅਤੇ ਆਪਣੀ ਆਪਣਤ ਨੂੰ ਨਾ ਮਹਿਸੂਸ ਕਰਦੀ ਤਾਂ ਉਸਦੀ ਸੇਵਾ ਨਿਰਵਾਣ ਅਤੇ ਨਿਸ਼ਕਾਮ ਹੁੰਦੀ, ਜਿਸ ਨਾਲ ਉਸਦੀ ਸੇਵਾ ਸਫਲ ਅਤੇ ਕਲਿਆਣਕਾਰੀ ਹੁੰਦੀ। ਜੇਕਰ ਮਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਉਪਜੀ ਮਾਂ ਪਿਆਰ ਦੀ ਭਾਵਨਾ ਦੇ ਸੋਮੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਬੱਚੇ ਦੀ ਪਾਲਣਾ ਕਰਦੀ ਅਤੇ ਆਪਣੀ ਅਪਣਤ ਨੂੰ ਨਾ ਮਹਿਸੂਸ ਕਰਦੀ ਤਾਂ ਉਸਦੀ ਸੇਵਾ ਨਿਰਵਾਣ ਅਤੇ ਨਿਸ਼ਕਾਮ ਹੁੰਦੀ, ਜਿਸ ਨਾਲ ਉਸਦੀ ਸੇਵਾ ਸਫਲ ਅਤੇ ਕਲਿਆਣਕਾਰੀ ਹੁੰਦੀ। ਇੱਥੇ ਮਦਰ ਟੈਰੇਸਾ ਦੀ ਮਿਸਾਲ ਠੀਕ ਟੁੱਕਦੀ ਹੈ, ਜਿਸ ਨੇ ਬਗੈਰ ਅਪਣਤ ਅਤੇ ਮੋਹ ਦੇ ਆਪਣੇ ਮਸੀਹ ਕ੍ਰਾਇਸਟ ਦੇ ਪਿਆਰ ਵਿੱਚ, ਉਹਦੀ ਮਸਤੀ ਵਿੱਚ ਅਨੇਕਾਂ ਅਪਾਹ ਯਤੀਮ ਅਤੇ ਬੇਸਹਾਰਾ ਬੱਚਿਆਂ ਦੇ ਪਾਲਣ ਪੋਸ਼ਣ ਦੀ ਨਿਰਵਾਣ ਅਤੇ ਨਿਸ਼ਕਾਮ ਸੇਵਾ ਕੀਤੀ ਹੈ। ਇਹਨਾਂ ਉਦਾਹਰਣਾਂ ਤੋਂ ਸਪਸ਼ਟ ਹੈ ਕਿ ਸੇਵਾ ਦੇ ਪਿੱਛੇ ਭਾਵਨਾ ਅਨੁਸਾਰ ਹੀ ਫਲ ਮਿਲਦਾ ਹੈ। ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਪਾਓ ਤਿਆ ਫਲ ਪਾਈਏ। ਦੂਸਰਾ, ਮਾਇਕੀ ਮੰਡਲ ਵਿੱਚ ਹਉਮੈ ਵੇੜੇ ਮਨ ਦੁਆਰਾ ਮੈਂ ਮੇਰੀ ਦੀ ਭਾਵਨਾ ਨਾਲ ਜੋ ਸੇਵਾ ਕੀਤੀ ਜਾਂਦੀ ਹੈ ਉਹ ਭਾਵੇਂ ਕਿੰਨੀ ਨੇਕ ਅਤੇ ਸ੍ਰੇਸ਼ਟ ਭਾਸਦੀ ਹੋਵੇ, ਸਭ ਕਾਰਮਿਕ ਕਾਨੂੰਨ ਦੇ ਅਧੀਨ ਆਉਂਦੀ ਹੈ ਅਤੇ ਸਾਨੂੰ ਮਾਇਕੀ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ ਅਤੇ ਇਲਾਹੀ ਮੰਡਲ ਵੱਲ ਲਿਜਾਣ ਲਈ ਕਲਿਆਣਕਾਰੀ ਨਹੀਂ ਹੋ ਸਕਦੀ। ਆਤਮਿਕ ਮੰਡਲ ਦੇ ਪਰਮ ਪਦ ਦੇ ਪਾਤਰ ਬਣਨ ਲਈ ਸਤਿਗੁਰੂ ਦੇ ਪਿਆਰ ਵਿੱਚ ਰੰਗੀਜ ਕੇ ਨਿਰਵਾਣ ਅਤੇ ਨਿਸ਼ਕਾਮ ਸੇਵਾ ਕਰਨ ਦੀ ਲੋੜ ਹੈ। ਇਹ ਸਤਿਗੁਰੂ ਦੀ ਪਿਆਰ ਭਾਵਨਾ, ਇਹ ਗੁਰਬਾਣੀ ਦੇ ਅੰਤਰੀ ਭਾਵ ਦੀ ਵਿਚਾਰ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ, ਸਿਮਰਨ ਅਥਵਾ ਨਾਮ ਅਭਿਆਸ ਕਮਾਈ ਗੁਰਪ੍ਰਸਾਦ ਦੁਆਰਾ ਹੀ ਪ੍ਰਾਪਤ ਸੁਖਦੀ ਹੈ। ਇਹ ਸਤਿਗੁਰੂ ਦੀ ਪਿਆਰ ਭਾਵਨਾ, ਗੁਰਬਾਣੀ ਦੇ ਅੰਤਰੀ ਭਾਵ ਦੀ ਵਿਚਾਰ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ, ਸਿਮਰਨ ਅਤੇ ਨਾਮ ਅਭਿਆਸ ਕਮਾਈ ਦੁਆਰਾ ਗੁਰਪ੍ਰਸਾਦ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਹਰ ਕੇ ਸੰਤ ਮਨ ਪ੍ਰੀਤ ਲਗਾਈ ਜਿਉਂ ਦੇਖੇ ਸਸ ਕਮਲੇ ਬਖਸ਼ਿਆ ਹੋਇਆ ਗੁਰਮੁਖ ਜਨ ਗੁਰੂ ਦੇ ਪਿਆਰ ਵਿੱਚ ਨਾਮ ਦੇ ਰੰਗਣ ਵਿੱਚ ਸ਼ਬਦ ਦੀ ਮਿੱਠੀ ਧੁਨੀ ਵਿੱਚ ਪ੍ਰੀਤ ਪ੍ਰੇਮ ਰਸ ਦੇ ਚਾਉ ਵਿੱਚ ਚਾਉ ਦੇ ਜ਼ੋਰਦਾਰ ਵੇਗ ਵਿੱਚ ਆਤਮਿਕ ਉਮਾਹ ਦੇ ਜੋਸ਼ ਵਿੱਚ ਜਦ ਉਛਲਦਾ ਹੈ ਉਮੜਦਾ ਹੈ ਡੁੱਲ ਡੁੱਲ ਪੈਂਦਾ ਹੈ ਆਪਾ ਵਾਰਦਾ ਹੈ ਆਪਾ ਬਣਦਾ ਹੈ ਆਪਾ ਖਲੇਰਦਾ ਹੈ ਤਾਂ ਉਸਦੀ ਹਰ ਚਿਤਵਨੀ ਹਰ ਹਰਕਤ ਤੱਕਣੀ ਬੋਲ ਤੋਰ ਦਰਸ਼ਨ ਸੰਗਤ ਰਾਹੀਂ ਨਾਨਕ ਪਿਆਰ ਨਾਮ ਸ਼ਬਦ ਪ੍ਰੀਤ ਪ੍ਰੇਮ ਰਸ ਚਾਉ ਉਮਾਹ ਦਾ ਅਕਸ਼ ਅਤੇ ਪ੍ਰਕਾਸ਼ ਦਾ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਚੰਗੇ ਮਾੜੇ ਪਾਪੀ ਪੁੰਨੀ ਅਤੇ ਨੀਵੇਂ ਉੱਚੇ ਨੀਵੇਂ ਦਾ ਵਿਤਕਰਾ ਨਹੀਂ ਹੁੰਦਾ, ਕਿਉਂਕਿ ਉਹ ਤ੍ਰੈ ਗੁਣਾਂ ਦੀ ਮਹਿ ਮੇਰੀ ਦੀ ਨਿੱਕੀ ਜਿਹੀ ਕੂੜੀ ਖਿਆਲੀ ਦੁਨੀਆਂ 'ਚੋਂ ਉੱਪਰ ਉੱਠ ਕੇ ਕਿਸੇ ਊਚਮ ਊਚੇ ਸੂਚਮ ਸੂਚੇ ਨਾਨਕ ਪਿਆਰ ਦੇ ਸੋਹਣੇ ਪ੍ਰੇਮ ਸੁਪਨਾ ਵਿੱਚ ਵਿਚਰਦੇ ਹਨ ਅਤੇ ਇਲਾਹੀ ਰਸ ਦੀ ਖੁਮਾਰੀ ਵਿੱਚ ਮਤਵਾਲੇ ਹੋ ਕੇ ਪਿਰਮ ਖੇਲ ਖੇਲਦੇ ਹਨ। ਉਹ ਇਲਾਹੀ ਮੰਡਲ ਨਿਜ ਘਰ ਬੇਗਮਪੁਰੇ ਦੇ ਵਾਸੀ ਹੁੰਦੇ ਹਨ, ਜਿੱਥੇ ਦੂਜੇ ਭਾਵ ਜਾਂ ਹੋਮੇ ਅਥਵਾ ਮੈਂ ਮੇਰੀ ਦੀ ਲੇਸ ਵੀ ਨਹੀਂ ਆਉਂਦੀ। ਪਾਣੀ ਦੇ ਵੇਗ ਜਾਂ ਹਵਾ ਦੀ ਰਵਾਨਗੀ ਵਾਂਗ ਗੁਰਮੁਖ ਜਨਾਂ ਵਿੱਚ ਪਰਉਪਕਾਰ ਦੇ ਉਮਾਹ ਦਾ ਵੇਗ ਨਿਤ ਨਵੇਂ ਰੰਗਾਂ ਰੇਖਾਂ ਅਤੇ ਚੌ ਵਿੱਚ ਉਪਜਦਾ ਅਤੇ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਉਹ ਆਪ ਮੁਹਾਰੇ ਭੋਲੇ ਪਾਏ ਨਿਰਵਾਨ ਨਿਸ਼ਕਾਮ ਸੇਵਾ ਕਰੀ ਜਾਂਦੇ ਹਨ ਅਤੇ ਫੁੱਲ ਵਾਂਗ ਆਪਣਾ ਆਪਾ ਵੰਡਣਾ ਲੁਟਾਉਣਾ ਖਲੇਰਨਾ ਉਹਨਾਂ ਦਾ ਕੁਦਰਤੀ ਸੁਭਾਅ ਵੀ ਬਣ ਜਾਂਦਾ ਹੈ। ਗੁਲਾਬ ਦੇ ਫੁੱਲ ਵਾਂਗ ਉਹਨਾਂ ਦੇ ਜੀਵਨ ਦਾ ਹਰ ਪਲ ਹਰ ਖਿੰਨ ਹਰ ਘੜੀ ਦਿਨ ਰਾਤ ਸਾਰੀ ਉਮਰ ਪਰਉਪਕਾਰ ਅਤੇ ਸੇਵਾ ਵਿੱਚ ਹੀ ਗੁਜ਼ਰਦੀ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾ ਇਸ ਨਾਨਕ ਪਿਆਰ ਦੀ ਮਸਤੀ ਵਿੱਚ ਆਪਾ ਵਾਰਦਿਆ ਹੋਇਆ ਗੁਰਮੁਖ ਜਨ ਹਰ ਕਿਸਮ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਖਿੜੇ ਮੱਥੇ ਹੱਸ ਕੇ ਪਾਉਂਦੇ ਹਨ ਅਤੇ ਸ਼ੁਕਰਾਨੇ ਵਿੱਚ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮਾਂਗੇ ਦਾ ਸ਼ਬਦ ਉਚਾਰਨ ਕਰਦੇ ਹਨ। ਇਹੋ ਜਿਹੀਆਂ ਆਤਮਿਕ ਸ਼ਹੀਦੀਆਂ ਅਤੇ ਕੁਰਬਾਨੀਆਂ ਦੀਆਂ ਅਦੁੱਤੀ ਮਿਸਾਲਾਂ ਗੁਰੂ ਸਾਹਿਬਾਂ ਅਤੇ ਗੁਰੂ ਸਿੱਖਾਂ ਦੇ ਇਤਿਹਾਸ ਵਿੱਚ ਅਨੇਕਾਂ ਮਿਲਦੀਆਂ ਹਨ, ਪਰ ਇਹੋ ਜਿਹੇ ਪਰਉਪਕਾਰੀ ਗੁਰਮੁਖ ਜਨ ਸੰਸਾਰ ਵਿੱਚ ਵਿਰਲੇ ਹੁੰਦੇ ਹਨ। ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਹੈਨ ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ। ਐਸੇ ਗੁਰਮੁਖ ਪਿਆਰਿਆਂ ਦੀ ਚੁੱਪ ਵਿੱਚ ਵੀ ਸੇਵਾ ਅਤੇ ਪਰਉਪਕਾਰ ਹੈ। ਜਿਸ ਤਰ੍ਹਾਂ ਕੁਦਰਤ ਦੀਆਂ ਅਨੇਕ ਜ਼ੁਬਾਨਹੀਣ ਬੋਲੀਹੀਣ ਜੂਨਾਂ ਆਪਣੇ ਨਾਲ ਕੇ ਹੁਕਮ ਅਨੁਸਾਰ ਕਾਇਨਾਤ ਦੀ ਅਬੋਲ ਅਤੇ ਅਦਿਸ਼ਟ ਤਰੀਕੇ ਨਾਲ ਸੇਵਾ ਕਰ ਰਹੀਆਂ ਹਨ, ਗੁਰਮੁਖ ਪਿਆਰਿਆਂ ਦੀ ਚੁੱਪ ਰੀਤ ਦੁਆਰਾ ਅਨੇਕਾਂ ਹੋਣਹਾਰ ਰੂਹਾਂ ਨੂੰ ਅਬੋਲ ਬੋਲੀ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੇਮ ਸੁਨੇਹੜਾ ਅਤੇ ਨਾਮ ਰਸ ਦੀ ਛੋਹ ਅਬੋਲ ਹੀ ਮਿਲ ਜਾਂਦੀ ਹੈ। ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਇਆ ਚਿੰਤਾ। ਇਹ ਇਲਾਹੀ ਬਖਸ਼ਿਸ਼ ਆਤਮਿਕ ਜਗਿਆਸੂਆਂ ਦੀ ਰੂਹਾਂ ਲਈ ਇਲਾਹੀ ਮੰਡਲ ਦਾ ਜਾਦੂ ਹੈ। ਇਹ ਇਲਾਹੀ ਬਖਸ਼ਿਸ਼ ਆਤਮਿਕ ਜਗਿਆਸੂਆਂ ਦੀ ਰੂਹਾਂ ਲਈ ਇਲਾਹੀ ਮੰਡਲ ਦਾ ਜਾਦੂ ਹੈ, ਕਰਮਾਤ ਹੈ, ਕਾਰਨਾ ਹੈ, ਸੇਵਾ ਹੈ, ਪਰਵਕਾਰ ਹੈ, ਲੇਵਾ ਦੇਵੀ ਹੈ, ਵਣਜ ਵਪਾਰ ਹੈ, ਪਿਰਮ ਖੇਲ ਹੈ, ਨਾਮ ਨਿਧਾਨ ਹੈ, ਪ੍ਰੇਮ ਸੁਪਨ ਹੈ, ਸ਼ਬਦ ਹੈ, ਗੁਰਪ੍ਰਸਾਦ ਹੈ। ਪਰ ਇਲਾਹੀ ਪਿਰਮ ਖੇਲ ਸਾਡੀ ਸੀਮਤ ਬੋਲੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਪਿਰਮ ਖੇਲ ਨੂੰ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਸਮਝ ਬੁੱਝ ਚੀਨ ਅਤੇ ਅਨੁਭਵ ਕਰ ਸਕਦਾ ਹੈ। ਜੋ ਚੌਥੇ ਪਦ ਪਰਮ ਪਦ ਆਤਮਕ ਮੰਡਲ ਤਦ ਜੋਗ ਕਾ ਬੇਤਾ ਹੋਵੇ। ਸੇ ਭਗਤ ਸੋ ਸੇਵਕਾ ਜਿਨ੍ਹਾਂ ਹਰ ਕਾ ਨਾਮ ਪਿਆਰਾ। ਸੇਵਕ ਸੇਵਾ ਤਾਂ ਕਰੇ ਸਤ ਸ਼ਬਦ ਪਤੀੜਾ। ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤਹਿ। ਗੁਰਮੁਖ ਜਨ ਆਪਣੇ ਦਾਤੇ ਸਤਿਗੁਰੂ ਦੇ ਨਾਨਕ ਪਿਆਰ ਦੀ ਪ੍ਰਣਾਲੀ ਬਣ ਕੇ, ਇਲਾਹੀ ਹਥਿਆਰ ਬਣ ਕੇ, ਇਲਾਹੀ ਬਖਸ਼ਾਂ ਦਾ ਵਰਤਾਵਾ ਬਣ ਕੇ, ਪ੍ਰੇਮ ਪਿਆਲੇ ਦਾ ਸਾਕੀ ਬਣ ਕੇ, ਮੀਹਾਂ ਦਾ ਮੀਂਹ ਬਣ ਕੇ, ਨਾਮ ਸੂਰਜ ਦੀ ਧੁੱਪ ਬਣ ਕੇ, ਨਾਮ ਫੁੱਲ ਦੀ ਮਹਿਕ ਬਣ ਕੇ, ਮਾਂ ਪਿਆਰ ਦੀ ਮਮਤਾ ਬਣ ਕੇ, ਸ਼ਬਦ ਦਾ ਰਸ ਬਣ ਕੇ, ਜੀਵਨ ਰੋਂ ਦੀ ਰਵਾਨਗੀ ਬਣ ਕੇ, ਇਲਾਹੀ ਨਾਂ ਦੀ ਸੁਰ ਬਣ ਕੇ, ਬਹਿ ਖਰੀਦ ਗੋਲਾ ਬਣ ਕੇ, ਹੁਕਮ ਦੀ ਕਾਰ ਕਰਦਾ ਹੋਇਆ ਸਹਿ ਸੁਭਾਏ ਆਪਣਾ ਆਪਾ ਪਿੰਜਦਾ ਵਾਰਦਾ ਕੁਰਬਾਨ ਕਰਦਾ ਵੰਡਦਾ ਖਲੇਰਦਾ ਲੁਟਾਉਂਦਾ ਮੁਸਕਰਾਉਂਦਾ ਪ੍ਰਕਾਸ਼ਦਾ ਹੋਇਆ ਗੁਰਬਾਣੀ ਦੀ ਇਸ ਤੁਕ ਨੂੰ ਸਹੀ ਅਰਥਾਂ ਵਿੱਚ ਕੁਮਾਰਿਆ ਹੁੰਦਾ ਹੈ ਕਿ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਸੋ ਮਾਇਕੀ ਮੰਡਲ ਦੀ ਮਾਨ ਵਡਿਆਈ ਜਾਂ ਵਾਹ ਵਾਹ ਸਾਡੀ ਹੋਮੇ ਨੂੰ ਪੱਠੇ ਪਾ ਕੇ ਤਕੜੀ ਕਰਦੀ ਰਹਿੰਦੀ ਹੈ ਅਤੇ ਕਰਮਬੱਧ ਕਰਦੀ ਹੈ, ਪਰ ਆਤਮਿਕ ਮੰਡਲ ਵਿੱਚ ਇਹ ਮਾਨ ਵਡਿਆਈ ਜਗਿਆਸ ਨੂੰ ਸ਼ੁਕਰਾਨੇ ਵਿੱਚ ਲੈ ਜਾਂਦੀ ਹੈ ਅਤੇ ਹੋਰ ਮਿਹਰਾਂ ਅਤੇ ਬਖਸ਼ਾਂ ਦਾ ਪਾਤਰ ਬਣਾਉਂਦੀ ਹੈ। ਇਸ ਨੁਕਤੇ ਨੂੰ ਸਮਝਣ ਲਈ ਉਸ ਬੰਸਰੀ ਨੂੰ ਚੇਤੇ ਕਰੀਏ ਜਿਸ ਦਾ ਆਪਣਾ ਮੁੱਲ ਤਾਂ ਇੱਕ ਟਕਾ ਹੀ ਸੀ, ਪਰ ਜਦ ਕ੍ਰਿਸ਼ਨ ਮੁਰਾਈ ਦੇ ਬੁੱਲਾਂ ਨੂੰ ਲੱਗ ਕੇ ਉਸ ਵਿੱਚੋਂ ਇਲਾਹੀ ਨਾਦ ਵਜਿਆ ਤਾਂ ਉਹ ਲੱਖਾਂ ਦੀ ਬਣ ਗਈ। ਇਸੇ ਤਰ੍ਹਾਂ ਜਦ ਗੁਰੂ ਆਪਣੇ ਸੇਵਕ ਨੂੰ ਆਪਣੇ ਦਰੋਂ ਘਰੋਂ ਨਾਮ ਦਾ ਰਸ ਅਤੇ ਨਾਨਕ ਪਿਆਰ ਦੀ ਦਾਤ ਬਖਸ਼ ਕੇ ਆਪਣੀ ਸੇਵਾ ਵਿੱਚ ਲਾਉਂਦਾ ਹੈ ਤਾਂ ਉਹ ਸੇਵਕ ਲਖੀਣਾ ਬਣ ਜਾਂਦਾ ਹੈ। ਆੜ ਦਾਮ ਕੋ ਛੀਪਰੋ ਹੋਇਓ ਲਖੀਣਾ। ਇਸ ਆਤਮਿਕ ਪਿਰਮ ਖੇਲ ਵਿੱਚ ਅਨੋਖੀ ਗੱਲ ਇਹ ਹੈ ਕਿ ਸਤਿਗੁਰੂ ਆਪਣੇ ਸੇਵਕ ਨੂੰ ਆਪਣੀ ਜੀਵਨ ਰਹੁ ਨਾਨਕ ਪਿਆਰ ਨਾਮ ਦਾ ਰਸ ਅਤੇ ਸ਼ਬਦ ਦੀ ਅਨਧੁਨੀ ਦੀਆਂ ਇਲਾਹੀ ਦਾਤਾਂ ਬਖਸ਼ ਕੇ ਇਹਨਾਂ ਦਾਤਾਂ ਨੂੰ ਅਗਾਂਹ ਵੰਡਣ ਅਤੇ ਖਲੇਰਨ ਲਈ ਸੇਵਕ ਨੂੰ ਆਪਣੀ ਪ੍ਰਣਾਲੀ ਜਾਂ ਵਰਤਾਵਾ ਬਣਾ ਕੇ ਉਸ ਨੂੰ ਮਾਨ ਵਡਿਆਈ ਬਖਸ਼ਦਾ ਹੈ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ। ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ। ਮੁਗਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਤੇਰੀ ਸੇਵਾ ਸੋ ਕਰੇ ਜਿਸ ਨੂੰ ਲੇਹ ਤੂੰ ਲਾਈ। ਇਹ ਸਾਰੀ ਇਲਾਹੀ ਪਿਰਮ ਖੇਲ ਹੈ ਇਸ ਵਿੱਚ ਜਿਸ ਵਿੱਚ ਦਾਤੇ ਦੀ ਅਨੰਤ ਮਿਹਰ ਬਖਸ਼ਿਸ਼ ਨਦਰ ਕਰਮ ਪਿਆਰ ਹੁਕਮ ਗੁਰਪ੍ਰਸਾਦ ਵਰਤ ਰਿਹਾ ਹੈ। ਇਸ ਅਨੰਤ ਇਲਾਹੀ ਖੇਲ ਅਖਾੜੇ ਅੰਦਰ ਸੇਵਕ ਇੱਕ ਨਿੱਕੇ ਜਿਹੇ ਪੁਰਜੇ ਦੀ ਹਸੀਅਤ ਵਿੱਚ ਹੁਕਮ ਦੀ ਕਾਰ ਕਰਦਾ ਹੋਇਆ ਸਤਿਗੁਰੂ ਦੇ ਪ੍ਰੀਤ ਪ੍ਰੇਮ ਰਸ ਰੰਗ ਚਾਉ ਵਿੱਚ ਇਤਨਾ ਗੁਲੰਦ ਹੋ ਜਾਂਦਾ ਹੈ ਕਿ ਉਸਨੂੰ ਆਪਣੀ ਅਡਰੀ ਹਸਤੀ ਅਥਵਾ ਹੋਮੇ ਦਾ ਅਹਿਸਾਸ ਹੀ ਨਹੀਂ ਰਹਿੰਦਾ। ਦੂਜੇ ਲਫ਼ਜ਼ਾਂ ਵਿੱਚ ਸਤਿਗੁਰੂ ਦੇ ਪਿਰਮ ਰਸ ਦੀ ਮਸਤੀ ਵਿੱਚ ਸ਼ਬਦ ਦੀ ਅਨੰਤ ਧੁਨੀ ਵਿੱਚ ਹੁਕਮ ਦੀ ਰਵਾਨਗੀ ਦੇ ਜ਼ੋਰਦਾਰ ਵੇਗ ਵਿੱਚ ਸੇਵਕ ਦੇ ਮਨ ਦੀ ਮਰਜ਼ੀ ਜਾਂ ਸਿਆਣਪ ਨਿਰਬਲ ਅਤੇ ਨਿਸਲ ਹੋ ਜਾਂਦੀ ਹੈ। ਉਸਨੂੰ ਆਪਣੀ ਅਡਰੀ ਹੋਂ ਅਥਵਾ ਵਡਿਆਈ ਦਾ ਖਿਆਲ ਹੀ ਨਹੀਂ ਰਹਿੰਦਾ। ਸੋ ਉਪਰੋਕਤ उन विचार अनुसार गुरु आप ही अपने सेवक उते नदर कर्म करके अपनी प्रीत प्रेम रस चाओ ते नाम दा रक्ष बख्श के नानक करक दा बै खरीद बोला बना के अते गुरु घर की सेवा विच लग के उसका जीवन लोग सुखी अते परलोक सवेला हो जाता है। इस तरह गुरु दा सेवक इलाही हुक्म बुझ के इलाही पाणा मन के जीवन रोंदी रवानगी नाल सुरो के गुरु प्यार विच बह खरीद गोला बन के हुक्मी बंदा बन के गुरु प्यार दी शमा उते आपा वार के खिन खिन पल पल दिन सरात सारा जीवन बलिदान करके अपने तन मन नूं पिंजदा होया गाखड़ी सेवा दी कारना घालदा होया गुरु दी निग्गी अते मिठी गोद विच समा जांदा है। यही सेवक दी कारना दी पूर्णता है जिस विच गुरु सेवक अते सेवा इको इलाही प्रेम सपना दी डोरी दे मणके हुंदे हन जिन्हां दे अड़ अड़ सता अते आत्म लिशकारियां दा प्रगटावा संसार विच प्रकाशित हुंदा रहिंदा है। ओत पोत सेवक संगराता सुप्रत पाले सेवक सुखदाता इस आत्मिक मंडल दी उचाई विच सेवक गुरु विच समा के उसका स्वरूप बन जाता है। जिन सेव्या मेरा हर जी ते हर हर रूप समासी जो तुद सेवै सो तू है होवे तू सेवक प्याज रखाई जो तुद सेवै से तुद ही जेहे निर्व पात सिखाइए तुद नू सेवै से तुझे समावे तू आपे मेल मिलाएंदा हर का सेवक सो हर जेहा भेद न जानो मानस देहा। गुरबाणी दिया इन पंक्तियां नू गुरु साहिबान ने खुद कमाया ते सानू आत्मिक सेवा दी सही जात सिखाई। इन्हां पूर्णियां दे चलदे होए अनेकां गुरसिखां ने भी निर्मल निर्वाण निष्काम आत्मिक सेवा कमाई है। जद गुरमुख जन बख्शियां होईयां इलाही दाता नानक प्यार प्रेम रस सिमरन रुण चुण चाओ खेड़ा जीदान आदि नूं अपनी प्यार तकड़ी विच मिठे बचन प्यार छो जीवन किरना नदर कर्म द्वारा चुप चुपीते सह सुभाए अनजाने गुप्तो गुप्ती होरना अबलाखी जग्यासुआ नाल वणज व्यापार अथवा लेवा देवी करदा है तां ओ गुरमुख जन आत्मक मंडल दी ऊचम ऊची सूचम सूची निर्मल निर्भान निष्काम इलाही सेवा कर रहा हुंदा है अते आत्मिक जीवन दी अर्शी पूर्णता नूं छोंदा है। जन्म मरण दोहे में नाही जन पर उपकारी आए जी दान दे भक्ति लैन हर सो लैन मिलाए। सो माया की अज्ञानता कारण मोह माया विच पलचदी परम भुलेखियां विच भटकदी फोके कर्म धर्म विच उजड़ पई फोके कर्मा धर्म विच उजड़ पई कूर क्रिया विच उर्जी होई किसे होनहार अबलाखी रूह नूं माइकी मंडल दे नेरे विचों कढ के आत्मिक अनुभवी ज्ञान दी सोझी दे के सही आत्मिक जीवन से दे के साथ संगत विच लाउणा ते जीदान बख्शना ही ए आत्मिक मंडल दी अत उची सुची श्रेष्ठ उत्तम अनुभवी करामाती इलाही सेवा है। ऐसी अनुभवी आत्मिक करामाती सेवा ए गुरु दे बख्शे हुए गुरमुख प्यारे महापुरख साध संत भगत हर जन प्यारे ही कर सकते हैं। इस पिरम खेल दी सेवा भावनी लई पहरी पै ਪਾਖਾ ਖੋਏ ਛੱਡ ਮਣੀ ਮਨੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ, ਗੁਰ ਕੀ ਬਚਨੀ ਹਾਟ ਬਿਕਾਨਾ ਹੋ ਕੇ, ਮੁੱਲ ਖਰੀਦੀ ਲਾਲਾ ਗੋਲਾ ਵੜ ਕੇ, ਆਪਾ ਵਾਰ ਕੇ ਹੁਕਮ ਦੇ ਗੁਰਪ੍ਰਸਾਦ ਦੀ ਕਾਰ ਕਮਾਉਣੀ ਹੈ। ਇਸ ਪਿਰਮ ਖੇਲ ਦੀ ਸੇਵਾ ਭਾਵਨਾ ਲਈ ਪੈਰੀ ਪੈ ਪਖਾਕ ਹੋਏ ਛੱਡ ਮਣੀ ਮਨੂਰੀ, ਮੁਰਦੇ ਵਾਂਗ ਮਰੀਦ ਹੋਏ ਕਰ ਸਿਦਕ ਸੰਬੂਰੀ, ਗੁਰ ਕੀ ਬਚਨੀ ਹਾਟ ਬਿਕਾਨਾ ਹੋ ਕੇ, ਮੁੱਲ ਖਰੀਦੀ ਲਾਲਾ ਗੋਲਾ ਬਣ ਕੇ, ਆਪਣਾ ਆਪਾ ਵਾਰ ਕੇ ਹੁਕਮ ਦੇ ਗੁਰਪ੍ਰਸਾਦ ਦੀ ਕਾਰ ਕਮਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਜੀ ਨੂੰ ਰੋਜ਼ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਮਹਾਂਪੁਰਖਾਂ ਨੇ ਜੋ 130 ਲਿਖੜੀਆਂ ਆਪਣੇ ਆਤਮਿਕ ਅਨੁਭਵ ਵਿੱਚੋਂ ਲਿਖੀਆਂ ਹਨ, ਇਹਨਾਂ ਨੂੰ ਪਹਿਲੇ ਆਪ ਵਾਰ ਵਾਰ ਪੜ੍ਹੀਏ ਤਾਂ ਹੀ ਦੂਜਿਆਂ ਨੂੰ ਪ੍ਰੇਰਨਾ ਕਰ ਸਕਦੇ ਹਾਂ, ਜੇ ਆਪ ਪੜ੍ਹ ਕੇ ਉਹਦਾ ਕੋਈ ਲਾਹਾ ਲਾਂਗੇ। ਸੋ ਇਹਨਾਂ ਲੋਕਾਂ ਨੂੰ ਜਿਤਨੀ ਵਾਰ ਪੜ੍ਹਾਂਗੇ ਕੁਛ ਨਵੀਂ ਚੀਜ਼ ਮਿਲੇਗੀ, ਉਹ ਸਾਡੇ ਮਨ ਦੀ ਨੂੰ ਸੇਧ ਮਿਲੇਗੀ ਅਤੇ ਆਪਣਾ ਜੀਵਨ ਸਫਲਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।